ਉਸੀ ਤਿਹਾੜੇ ਯਿਸੂ ਮਸੀਹ ਘਰੋਂ ਨਿਕਲਿਆ ਤੇ ਝੀਲਾਂ ਦੇ ਕਿਨਾਰੇ ਤੇ ਜੁਲ ਕੇ ਉੱਥੇ ਬਹਿ ਗਿਆ ਤੇ ਲੋਕਾਂ ਕੋਲ ਤਾਲੀਮ ਦੇਣ ਲੱਗਿਆ। ਤੇ ਉੱਥੇ ਉਹ ਲੋਕਾਂ ਦੀ ਇਤਨੀ ਭੀੜ ਉਸ ਕੋਲ ਹੋ ਗਈ, ਜੇ ਯਿਸੂ ਮਸੀਹ ਕਸ਼ਤੀ 'ਤੇ ਬਹਿ ਗਿਆ ਤੇ ਲੋਕ ਜ਼ਮੀਨਾਂ ਉੱਤੇ ਖਲ ਗਏ। ਯਿਸੂ ਮਸੀਹ ਸੁਣ ਮਿਸਾਲਾਂ ਨਾਲ ਤੇ ਇਸ਼ਾਰਿਆਂ ਨਾਲ ਉਹਨਾਂ ਲੋਕਾਂ ਕੋਲ ਮੋਸ਼ਾ ਦੀਆਂ ਗੱਲਾਂ ਸਮਝਾਈਆਂ ਤੇ ਉਹਨਾਂ ਮਿਸਾਲਾਂ ਵਿੱਚੋਂ ਇੱਕ ਇਹ ਹੈ।
ਇੱਕ ਆਦਮੀ ਬੀਂ ਰਾਣੇ ਵਾਸਤੇ ਗਿਆ ਤੇ ਬੀਂ ਰਾਣੇ ਵੇਲੇ ਕੁਝ ਦਾਣੇ ਬੰਨਿਆਂ 'ਤੇ ਟਹਿ ਗਏ ਅਤੇ ਚਿੜੀਆਂ ਆ ਕੇ ਚੁੱਕ ਛੋੜੇ ਹਨ, ਅਤੇ ਕੁਝ ਦਾਣੇ ਪਣਾਂ ਵਾਲੀ ਜਾਈ 'ਤੇ ਟਹਿ ਗਏ ਜਿੱਥੋਂ ਥੋੜ੍ਹੀ ਜਿਹੀ ਜ਼ਮੀਨ ਆਸੀ, ਜ਼ਿਆਦਾ ਡੂੰਘੀ ਨਾ ਆਸੀ, ਅਤੇ ਇਸ ਵਾਸਤੇ ਉਹ ਜਲਦੀ ਜੰਮ ਗਏ। ਪਰ ਉਹ ਜਲਦੀ ਹੀ ਧੁੱਪਾਂ ਨਾਲ ਸੜ ਗਏ, ਕਿਉਂ ਜੇ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਾ ਆਸੀਆਂ। ਅਤੇ ਕੁਝ ਦਾਣੇ ਝਾੜੀਆਂ ਵਿੱਚ ਟਹਿ ਗਏ ਅਤੇ ਝਾੜੀਆਂ ਵੱਧ ਕੇ ਫੈਲ ਗਈਆਂ ਅਤੇ ਉਹ ਉਹਨਾਂ ਤਲਾ ਦੱਬ ਗਏ। ਪਰ ਕੁਝ ਦਾਣੇ ਅੱਛੀ ਜ਼ਮੀਨਾਂ 'ਤੇ ਟਹਿ ਗਏ ਅਤੇ ਵੱਧਦੇ ਗਏ, ਉਹਨਾਂ ਨਾਲ ਮੁੱਝ ਫਲ ਵੀ ਲੱਗਿਆ, ਕਸਾਂ ਨਾਲ 100 ਅਤੇ ਕਸਾਂ ਨਾਲ 60 ਅਤੇ ਕਸਾਂ ਨਾਲ 30।
ਫਿਰ ਯਿਸੂ ਮਸੀਹ ਆਖਰ ਵਿੱਚ ਇਹ ਆਖਿਆ ਜੇ
ਕੰਨ ਹੈ ਅਤੇ ਸੁਣੋ ਅਤੇ ਸਮਝੋ।
ਇਸ ਤੋਂ ਬਾਅਦ ਯਿਸੂ ਮਸੀਹ ਦੀਆਂ ਸਖਾਬੀਆਂ ਸੁਣ, ਉਸ ਕੋਲ ਆ ਕੇ ਪੁੱਛਿਆ ਜੇ
ਤੁਸੀਂ ਲੋਕਾਂ ਕੋਲ ਸਮਝਾਉਣਿਆਂ ਵੇਲੇ ਮਿਸਾਲਾਂ ਵਾਲੀਆਂ ਗੱਲਾਂ ਕਿਵੇਂ ਕਰਦੇ ਹੋ?
ਯਿਸੂ ਮਸੀਹ ਉਹਨਾਂ ਕੋਲ ਆਖਿਆ ਜੇ
ਖੁਦਾ ਦੀ ਬਾਦਸ਼ਾਹੀ ਦੇ ਰਾਜ ਸਮਝਣਾ ਤੁਸਾਂ ਕੋਲ ਦਿੱਤਾ ਗਿਆ ਆਸਾ, ਉਹਨਾਂ ਕੋਲ ਨਹੀਂ। ਜਿਸ ਆਦਮੀ ਕੋਲ ਸਮਝ ਹੋ ਸੀ ਉਸ ਕੋ ਹੋਰ ਵੀ ਦਿੱਤੀ ਜੁਲ ਸੀ ਤਾਂ ਜੇ ਉਸ ਕੋਲ ਜ਼ਿਆਦਾ ਹੋਵੇ, ਪਰ ਜਿਸ ਆਦਮੀ ਕੋਲ ਥੋੜ੍ਹਾ ਕੁਝ ਹੋ ਸੀ ਉਹ ਵੀ ਉਸ ਕੋਲੋਂ ਕਿੱਦਾਂ ਜੁਲ ਸੀ। ਮੈਂ ਇਸ ਵਾਸਤੇ ਰਾਜ ਦੀਆਂ ਗੱਲਾਂ ਉਹਨਾਂ ਨਾਲ ਕਰਦਾ ਹਾਂ ਕਿਉਂ ਜੇ ਉਹਨਾਂ ਦੀਆਂ ਅੱਖੀਆਂ ਹਨ ਪਰ ਉਹਨਾਂ ਦੀ ਨਜ਼ਰ ਸਾਫ਼ ਨਹੀਂ, ਉਹਨਾਂ ਦੇ ਕੰਨ ਹਨ ਪਰ ਉਹ ਸਮਝ ਨਾਲ ਸੁਣਦੇ ਨਹੀਂ। ਇਸ ਤਰ੍ਹਾਂ ਜਿਹੜਾ ਈਸਾਇਆ ਨਬੀ ਦੇ ਜ਼ਰੀਏ ਲਿਖਿਆ ਦਾ ਆਸਾ ਉਹ ਉਹਨਾਂ ਦੇ ਹੱਕ ਵਿੱਚ ਸੱਚ ਸਾਬਤ ਹੁੰਦਾ ਹੈ ਜੇ
ਸੁਣਦੇ ਹੀ ਰਹਿਸੋ ਪਰ ਫਿਰ ਵੀ ਤੁਸਾਂ ਸਮਝ ਨਾ ਆਸੀ, ਦੇਖਦੇ ਹੀ ਰਹਿਸੋ ਪਰ ਫਿਰ ਵੀ ਤੁਸਾਂ ਦੀ ਸਮਝ ਵਿੱਚ ਕੁਝ ਵੀ ਨਾ ਆਸੀ। ਇਸ ਵਾਸਤੇ ਕਿ ਉਹਨਾਂ ਦੇ ਦਿਮਾਗ ਕੰਮ ਨਹੀਂ ਕਰਦੇ, ਉਹਨਾਂ ਸੁਣ ਆਪਣੀਆਂ ਅੱਖੀਆਂ ਬੰਦ ਕੀਤੀ ਦੀਆਂ, ਆਪਣੇ ਕੰਨ ਵੀ ਬੰਦ ਕੀਤੇ ਦੇਣ। ਜੇ ਕਦੇ ਅੱਖੀਆਂ ਉਹਨਾਂ ਦੀਆਂ ਖੁੱਲ੍ਹੀਆਂ ਹੋਣ ਤਾਂ ਦੇਖੋ, ਉਹਨਾਂ ਦੇ ਕੰਨ ਖੁੱਲ੍ਹੇ ਹੋਣ ਤਾਂ ਸੁਣੋ, ਉਹਨਾਂ ਦੇ ਦਿਮਾਗ ਠੀਕ ਹੋਣ ਤਾਂ ਸਮਝੋ, ਫਿਰ ਉਹ ਮਾੜੀ ਤਰਫ ਮੁੜਨ ਔਰ ਮਾੜੀ ਤਰਫੋਂ ਸ਼ਫਾ ਪਾਉਣ।
ਇਹ ਹੈ ਜੋ ਕੁਝ ਖੁਦਾ ਆਖਦਾ। ਫਿਰ ਯਿਸੂ ਮਸੀਹ ਸੁਣ ਇਹ ਆਖਿਆ ਜੇ
ਤੁਸੀਂ ਜਿਹੜੇ ਹੋ ਮੁੱਛ ਖੁਸ਼ਨਸੀਬ ਹੋ, ਕਿਉਂ ਜੇ ਤੁਸੀਂ ਸੁਣਦੇ ਵੀ ਹੋ ਅਤੇ ਦੇਖਦੇ ਵੀ ਹੋ। ਇਹ ਯਾਦ ਰੱਖੋ ਜੇ ਮੁੱਛ ਸਾਰੇ ਨਬੀ ਅਤੇ ਮੁੱਛ ਸਾਰੇ ਲੋਕ ਜਿਹੜੇ ਖੁਦਾ ਪ੍ਰਸਤ ਆਸੇ, ਉਹਨਾਂ ਦੀ ਬੜੀ ਖਾਹਿਸ਼ ਸੀ ਜੇ ਉਹ ਇਹਨਾਂ ਗੱਲਾਂ ਕੋ ਦੇਖਣ ਜਿਹੜੀਆਂ ਤੁਸੀਂ ਹੁਣ ਦੇਖਦੇ ਹੋ ਪਰ ਉਹ ਨਾ ਦੇਖਕੇ, ਅਤੇ ਇਹਨਾਂ ਗੱਲਾਂ ਕੋ ਸੁਣਨ ਜਿਹੜੀਆਂ ਤੁਸੀਂ ਹੁਣ ਸੁਣਦੇ ਹੋ ਪਰ ਉਹ ਨਾ ਸੁਣ ਹਕੇ। ਤੁਸੀਂ ਸੁਣੋ ਅਤੇ ਸਮਝੋ ਜੇ ਬੀਂ ਰਹਿਣ ਵਾਲਿਆਂ ਦੀਆਂ ਗੱਲਾਂ ਦਾ ਰਾਸ ਕੀ ਹੈ? ਉਹ ਲੋਕ ਜਿਹੜੇ ਖੁਦਾ ਦੀ ਬਾਦਸ਼ਾਹੀ ਦੀਆਂ ਗੱਲਾਂ ਸੁਣਦੇ ਐਨ ਪਰ ਸਮਝਦੇ ਨੀਂ, ਉਹ ਉਸ ਬੀਆਂ ਨਾਲੋਂ ਐਨ ਜਿਹੜਾ ਬੀਂ ਬੰਨਿਆਂ 'ਤੇ ਟੱਠਾ ਆਸਾ ਅਤੇ ਸ਼ੈਤਾਨਾ ਸੁਣ ਆ ਕੇ ਚੁੱਕ ਕੇਦਾ। ਉਹ ਲੋਕ ਜਿਹੜੇ ਖੁਦਾ ਦੀ ਬਾਦਸ਼ਾਹੀ ਦੀਆਂ ਗੱਲਾਂ ਸੁਣ ਕੇ ਇੱਕਦਮ ਖੁਸ਼ੀ ਨਾਲ ਕਬੂਲ ਕਰਦੇ ਐਨ, ਉਹ ਉਸ ਬੀਆਂ ਨਾਲੋਂ ਐਨ ਜਿਹੜਾ ਪਣਾਂ ਵਾਲੀ ਜਾਈ 'ਤੇ ਟਹਿ ਗਿਆ ਆਸਾ, ਕਿਉਂ ਜੇ ਉਹ ਗੱਲਾਂ ਉਹਨਾਂ ਦੀਆਂ ਦਿਲਾਂ ਵਿੱਚ ਜੜ ਨਹੀਂ ਪਕੜਦੀਆਂ ਅਤੇ ਉਹ ਉਹਨਾਂ ਕੋਲੋਂ ਹੱਟ ਵੀ ਜੁਲਦੇ ਐਨ। ਅਤੇ ਫਿਰ ਜਦੋਂ ਕਿਸੇ ਕਿਸਮ ਦਾ ਦੁੱਖ ਤਕਲੀਫ ਉਹਨਾਂ ਗੱਲਾਂ ਦੀ ਵਜ੍ਹਾ ਨਾਲ ਆਉਂਦਾ ਹੈ ਤਾਂ ਉਹ ਇੱਕਦਮ ਇਹਨਾਂ ਗੱਲਾਂ ਕੋ ਛੋੜ ਦਿੰਦੇ ਐਨ। ਕੁਝ ਲੋਕ ਉਸ ਬੀਆਂ ਨਾਲੋਂ ਐਨ ਜਿਹੜਾ ਝਾੜੀਆਂ ਵਿੱਚ ਟਹਿ ਗਿਆ ਆਸਾ, ਕਿਉਂ ਜੇ ਉਹ ਗੱਲਾਂ ਸੁਣਦੇ ਐਨ ਪਰ ਦੁਨੀਆ ਦੌਲਤ ਦੇ ਤੋਹਫ਼ੇ ਦੀ ਵਜ੍ਹਾ ਨਾਲ ਇਹਨਾਂ ਗੱਲਾਂ ਕੋ ਦਬਾਅ ਛੋੜਦੇ ਐਨ, ਇਸ ਵਾਸਤੇ ਉਹ ਬੇਫਲ ਹੋ ਜੁਲਦੇ ਐਨ। ਪਰ ਕੁਝ ਲੋਕ ਉਸ ਬੀਆਂ ਨਾਲੋਂ ਐਨ ਜਿਹੜਾ ਅੱਛੀ ਜ਼ਮੀਂ 'ਤੇ ਰਾਇਆ ਗਿਆ ਆਸਾ, ਜਿਹੜੇ ਖੁਦਾ ਦੀਆਂ ਗੱਲਾਂ ਸੁਣਦੇ ਅਤੇ ਸਮਝਦੇ ਐਨ ਅਤੇ ਉਹ ਫਿਰ ਫਲਦਾਰ ਵੀ ਹੁੰਦੇ ਐਨ। ਬਿਲਕੁਲ ਇਸੇ ਤਰ੍ਹਾਂ ਕਸਾਂ ਨਾਲੋਂ 100, ਕਸਾਂ ਨਾਲ 60, ਕਸਾਂ ਨਾਲ 30।
ਫਿਰ ਯਿਸੂ ਮਸੀਹ ਸੁਣ ਉਹਨਾਂ ਕੋ ਇਹ ਰਾਜ ਦੀਆਂ ਗੱਲਾਂ ਵੀ ਦਿਸਾ ਲੀਆਂ।
ਖੁਦਾ ਦੀ ਬਾਦਸ਼ਾਹੀ ਇਸ ਗੱਲਾਂ ਦੀ ਮਿਸਾਲ ਹੈ ਜੇ ਇੱਕ ਆਦਮੀਆਂ ਸੁਣ ਆਪਣੀਆਂ ਡੋਗੀਆਂ ਵਿੱਚ ਚੰਗਾ ਬੀਂ ਰਾਇਆ ਪਰ ਉਸ ਦੇ ਦੁਸ਼ਮਣਾਂ ਸੁਣ ਰਾਤੋਂ ਰਾਤ ਆ ਕੇ ਚੰਗੇ ਬੀਆਂ ਵਿੱਚ ਗੰਡਾਲ ਆਣ ਕੇ ਇਸ ਤਰ੍ਹਾਂ ਰਾਹ ਛੋੜਿਆ ਜੇ ਸਾਰੇ ਲੋਕ ਸੁੱਤੇ ਦਿਆ ਸੇ ਤਾਂ ਕਸਾਂ ਕੋ ਪਤਾ ਨਾ ਲੱਗਣ ਦਿੱਤਾ ਅਤੇ ਖੁਦ ਦੀ ਚੁੱਪੀ ਨਾਲ ਜੁਲਦਾ ਰਿਹਾ। ਜਦੋਂ ਬੀਜ ਜੰਮ ਗਿਆ ਅਤੇ ਸਿਲਟੇ ਲੱਗੇ ਅਤੇ ਫਿਰ ਪਤਾ ਲੱਗਿਆ ਜੇ ਵਿੱਚ ਗੰਡਾਲ ਵੀ ਹੈ, ਉਸ ਆਦਮੀਆਂ ਦੀਆਂ ਹਾਲੀਆਂ ਸੁਣ ਆ ਕੇ ਉਸ ਕੋਲੋਂ ਪੁੱਛਿਆ ਜੇ
ਤੁਸਾਂ ਚੰਗਾ ਬੀ ਰਾਇਆ ਫਿਰ ਗੰਡਾਲ ਕਿੱਥੋਂ ਆਇਆ?
ਉਸ ਸੁਣ ਆਖਿਆ ਜੇ
ਇਹ ਕਸਾ ਦੁਸ਼ਮਣਾਂ ਦਾ ਕੰਮ ਹੈ।
ਉਹਨਾਂ ਪੁੱਛਿਆ ਜੇ
ਅਸੀਂ ਗੰਡਾਲ ਤਾਲ ਕਰਕੇ ਵਿੱਚੋਂ ਕੱਢ ਛੁੜਾਂ?
ਉਸ ਸੁਣ ਆਖਿਆ
ਨਾ, ਹੋ ਸਕਦਾ ਹੈ ਜੇ ਕੰਡਾਲ ਕੱਢਦਿਆਂ ਤੁਸੀਂ ਚੰਗੇ ਬੀਂ ਵੀ ਕੱਢ ਛੋੜੋ, ਕੰਡਾਲ ਕੋ ਵੀ ਅਤੇ ਕਣਕਾਂ ਕੋ ਵੀ ਨਾਲ ਨਾਲ ਬਦਲਣੇ ਦਿਓ। ਫਸਲ ਕੱਪਣੇ ਦੇ ਵੇਲੇ ਮੈਂ ਮਜ਼ਦੂਰਾਂ ਕੋ ਦਸਾਲ ਸਾਂ, ਕੰਡਾਲ ਕੱਪੋ ਅਤੇ ਅੱਗੀ ਵਿਸਾੜਨੇ ਵਾਸਤੇ ਗੱਡਾ ਬਣੋ, ਫਿਰ ਕਣਕ ਜਮ੍ਹਾਂ ਕਰਕੇ ਮੜਿਆ ਬਾਰਾਂ ਬੇ ਰੱਖ ਛੋੜੋ। ਫਿਰ ਈਸੂ ਮਸੀਹ ਉਹਨਾਂ ਕੇ ਇੱਕ ਹੋਰ ਰਾਜ ਵਾਲੀ ਗੱਲ ਦੱਸੀ।
ਖੁਦਾ ਦੀ ਬਾਦਸ਼ਾਹੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਆਦਮੀ ਰਾਈ ਦਾ ਦਾਣਾ ਕਹਿਣ ਕੇ ਆਪਣੀ ਡੋਗੀ ਵਿੱਚ ਰਾਂਦਾ ਹੈ। ਇਹ ਸਾਰਿਆਂ ਬੀਆਂ ਕੋਲੋਂ ਨਿੱਕਾ ਹੈ, ਪਰ ਜਦੋਂ ਜੰਮ ਜੁਲਦਾ ਹੈ ਇਹ ਬਾਗਾਂ ਦੇ ਸਾਰਿਆਂ ਬੂਟਿਆਂ ਕੋਲੋਂ ਵੱਡਾ ਬਣ ਜੁਲਦਾ ਹੈ। ਇਹ ਇੱਕ ਦਰਖਤ ਬਣਦਾ ਹੈ ਜਿਸ ਵਿੱਚ ਪਰਿੰਦੇ ਆ ਕੇ ਉਸ ਦੀਆਂ ਡਾਲੀਆਂ ਵਿੱਚ ਆਪਣਾ ਆਪਣਾ ਆਲਣਾ ਬਣਾਉਂਦੇ ਹਨ।
ਫਿਰ ਈਸੂ ਮਸੀਹ ਸੁਣ ਉਹਨਾਂ ਕੋ ਇੱਕ ਹੋਰ ਰਾਜ ਵਾਲੀ ਗੱਲ ਵੀ ਦੱਸੀ।
ਖੁਦਾ ਦੀ ਬਾਦਸ਼ਾਹੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੁੜੀ ਖਮੀਰ ਕਹਿਣ ਕੇ ਮੁਝ ਸਾਰੇ ਆਟੇ ਵਿੱਚ ਪਾ ਕੇ ਗੁੰਦੀ ਹੈ ਅਤੇ ਸਾਰੇ ਦਾ ਸਾਰਾ ਆਟਾ ਖਮੀਰਾ ਹੋ ਜੁਲਦਾ ਹੈ।
ਈਸੂ ਮਸੀਹ ਸੁਣ ਸਾਰਿਆਂ ਲੋਕਾਂ ਕੋ ਇਹਨਾਂ ਰਾਜ਼ਦਾਰ ਗੱਲਾਂ ਦੇ ਜ਼ਰੀਏ ਤਾਲੀਮ ਦਿੱਤੀ ਅਤੇ ਇਹ ਜਿਹੀਆਂ ਗੱਲਾਂ ਦੇ ਬਗੈਰ ਹੋਰ ਕੁਝ ਵੀ ਨਾ ਦੱਸਿਆ। ਅਤੇ ਇਸੇ ਤਰ੍ਹਾਂ ਜੋ ਕੁਝ ਨਬੀ ਦੇ ਜ਼ਰੀਏ ਲਿਖਿਆ ਦਾ ਸਾ ਉਹ ਪੂਰਾ ਹੋ ਗਿਆ। ਜੇ
ਮੈਂ ਰਾਜ ਵਾਲੀਆਂ ਗੱਲਾਂ ਦੇ ਜ਼ਰੀਏ ਇਹਨਾਂ ਲੋਕਾਂ ਨਾਲ ਬੋਲਸਾਂ, ਉਹਨਾਂ ਕੋ ਇਹੋ ਜਿਹੀਆਂ ਗੱਲਾਂ ਦੱਸਾਂ ਜਿਹੜੀਆਂ ਦੁਨੀਆਂ 'ਚ ਬਣਾਉਣ 'ਤੇ ਕਹਿਣ ਕੇ ਅਜਾਂ ਤਾਣੀ ਛੁਪੀ ਦੀਆਂ ਸੀਆਂ।
ਫਿਰ ਲੋਕਾਂ ਕੋ ਈਸੂ ਮਸੀਹ ਛੋੜ ਕੇ ਘਰ ਗਿਆ। ਉਸ 'ਤੇ ਅਸਖਾਬੀਆਂ ਸੁਣਾ ਕੇ ਉਸ ਕੋਲੋਂ ਪੁੱਛਿਆ,
ਕੰਧਾਰ ਵਾਲੀਆਂ ਰਾਜ਼ਦਾਰ ਗੱਲਾਂ ਦਾ ਕੀ ਮਤਲਬ ਹੈ?
ਉਸ ਸੁਣ ਉਹਨਾਂ ਕੋ ਆਖਿਆ, ਜੇ
ਬੀਰਾਲੇ ਵਾਲਾ ਇਬਨੇ ਆਦਮ ਹੈ ਅਤੇ ਡੋਗੀ ਦੀ ਮਿਸਾਲ ਦੁਨੀਆ ਹੈ। ਚੰਗਾ ਵੀ ਉਹਨਾਂ ਲੋਕਾਂ ਦੀ ਮਿਸਾਲ ਹੈ ਜਿਹੜੇ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਹੋਏ ਦੇ ਹਨ, ਅਤੇ ਗੰਡਾਲ ਉਹਨਾਂ ਲੋਕਾਂ ਦੀ ਮਿਸਾਲ ਹੈ ਜਿਹੜੇ ਸ਼ੈਤਾਨਾਂ ਦੇ ਪਿੱਛਾ ਪਿੱਛਾ ਜੁਲਦੇ। ਦੁਸ਼ਮਣ ਜਿਸ ਸੁਣ ਗੰਡਾਲ ਰਾਇਆ ਉਹ ਸ਼ੈਤਾਨ ਹੈ, ਅਤੇ ਫਸਲ ਇਹ ਹੈ ਜਿਹੜੀ ਦੁਨੀਆ ਦੀ ਅਖੀਰਾ ਵਿੱਚ ਕੱਪੀ ਜੁਲ ਸੀ, ਅਤੇ ਕੱਪੜੇ ਵਾਲੇ ਖੁਦਾ ਦੇ ਫਰਿਸ਼ਤੇ ਨੇ। ਜਿਸ ਤਰ੍ਹਾਂ ਗੰਡਾਲ ਜਮ੍ਹਾਂ ਹੋ ਕੇ ਅੱਗੀ ਵਿੱਚ ਸਾੜੇ ਜੁਲਸਨ, ਇਸੇ ਤਰ੍ਹਾਂ ਦੁਨੀਆ ਦੀ ਅਖੀਰ ਵਿੱਚ ਵੀ ਹੋ ਸੀ। ਕਿਉਂ ਜੇ ਇਬਨ ਆਦਮ ਆਪਣੇ ਫਰਿਸ਼ਤਿਆਂ ਕੋ ਪੇਚ ਸੀ ਅਤੇ ਉਹ ਉਸ ਦੀ ਬਾਦਸ਼ਾਹੀ ਵਿੱਚੋਂ ਉਹਨਾਂ ਸਾਰਿਆਂ ਬੁਰਿਆਂ ਲੋਕਾਂ ਕੋ ਜਮ੍ਹਾਂ ਕਰਕੇ ਕੱਟਸਨ ਜਿਹੜੇ ਖੁਦ ਗੁਨਾਹ ਕਰਦੇ ਹਨ ਅਤੇ ਦੂਆਂ ਕੋਲੋਂ ਕਰਾਲ ਦੇਣ, ਅਤੇ ਉਹਨਾਂ ਕੋ ਅੱਗੀ ਵਿੱਚ ਸੜਸਨ ਜਿੱਥੇ ਉਹ ਰੋਸਨ ਅਤੇ ਦੰਦ ਕ੍ਰੀਚਸਨ। ਫਿਰ ਖੁਦਾ ਦੇ ਖਾਸ ਲੋਕ ਆਪਣੇ ਅਸਮਾਨੀ ਪਿਉ ਦੀ ਜਾਣੀ ਖੁਦਾ ਦੀ ਬਾਦਸ਼ਾਹੀ ਵਿੱਚੋਂ ਦੀਆਂ ਨਾਲੋਂ ਚਮਕਸਨ। ਕਾਨ ਹਨ ਅਤੇ ਫਿਰ ਸੁਣੋ, ਜੇ ਖੁਦਾ ਦੀ ਬਾਦਸ਼ਾਹੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਹੈ ਖਜ਼ਾਨਾ ਜਿਹੜਾ ਡੋਗੀ ਵਿੱਚ ਪਾਇਆ ਗਿਆ ਹੋਵੇ, ਤਾਂ ਕਸਾ ਆਦਮੀ ਕੋ ਥਾ ਜੁਲੇ ਅਤੇ ਉਹ ਫਿਰ ਉਸ ਕੋ ਉੱਥੇ ਹੀ ਦਬਾ ਛੋੜੇ ਅਤੇ ਇਤਨਾ ਖੁਸ਼ ਹੋਵੇ ਜੇ ਆਪਣਾ ਸਾਰਾ ਕੁਝ ਵੇਚ ਕੇ ਅਤੇ ਉਹ ਡੋਗੀ ਆਪਣੇ ਵਾਸਤੇ ਖਰੀਦ ਕੇ ਨੇ। ਅਤੇ ਖੁਦਾ ਦੀ ਬਾਦਸ਼ਾਹੀ ਇਸ ਤਰ੍ਹਾਂ ਵੀ ਹੈ ਜੇ ਇੱਕ ਸੁਦਾਗਰ ਜਿਹੜਾ ਕੀਮਤੀ ਮੋਤੀ ਟੁੰਡਦਾ ਹੈ ਅਤੇ ਉਸ ਕੋ ਇੱਕ ਮੁੱਚ ਕੀਮਤੀ ਮੋਤੀ ਮਿਲ ਜੁਲਦਾ ਹੈ, ਅਤੇ ਫਿਰ ਉਹ ਆਪਣਾ ਸਾਰਾ ਕੁਝ ਵੇਚ ਕੇ ਉਸ ਮੋਤੀ ਕੋ ਖਰੀਦ ਕਹਿੰਦਾ ਹੈ। ਅਤੇ ਖੁਦਾ ਦੀ ਬਾਦਸ਼ਾਹੀ ਜਾਲ ਨਾਲੋਂ ਵੀ ਹੈ ਜਿਸ ਕੋ ਪਾਣੀਆਂ ਵਿੱਚ ਸੱਟ ਕੇ ਹਰ ਕਿਸਮ ਦੀਆਂ ਮੱਛੀਆਂ ਪਕੜੀਆਂ ਜੁਲਦੀਆਂ। ਜਦੋਂ ਜਾਲ ਭਰਿਆ ਜੁਲਦਾ ਹੈ ਫਿਰ ਮਛੇਰੇ ਉਸ ਕੋ ਛਿੱਕ ਕੇ ਕੱਢ ਦੇਣ, ਅਤੇ ਫਿਰ ਉਹ ਬਹਿ ਕੇ ਉਹਨਾਂ ਮੱਛੀਆਂ ਕੋ ਛਾਣ ਦੇਣ, ਅਤੇ ਜਿਹੜੀਆਂ ਅੱਛੀਆਂ ਹੁੰਦੀਆਂ ਹਨ ਉਹਨਾਂ ਕੋ ਬਾਲਟੀਆਂ ਵਿੱਚ ਰੱਖ ਦੇਣ, ਅਤੇ ਜਿਹੜੀਆਂ ਮੰਨੀਆਂ ਹੁੰਦੀਆਂ ਉਹਨਾਂ ਕੋ ਸੱਟ ਛੁੱਟ ਦੇਣ। ਦੁਨੀਆਂ ਦੀ ਅਖੀਰ ਵਿੱਚ ਬਿਲਕੁਲ ਇਸ ਤਰ੍ਹਾਂ ਸੀ, ਫਰਿਸ਼ਤੇ ਆ ਕੇ ਸਾਰੇ ਲੋਕਾਂ ਕੋ ਛਾਣ ਸਨ ਅਤੇ ਜਿਹੜੇ ਬੁਰੇ ਹਨ ਉਹਨਾਂ ਕੋ ਨੇਕ ਲੋਕਾਂ ਵਿੱਚੋਂ ਕੱਢ ਕੇ ਅੱਗੇ ਵਿੱਚ ਸੜ ਸਨ ਜਿੱਥੇ ਉਹ ਰੋਸਨ ਦੇ ਦੰਦ ਕ੍ਰੀਚ ਸਨ।
ਫਿਰ ਈਸੂ ਮਸੀਹ ਸੁਣ ਆਪਣੇ ਅਸਖਾਬੀਆਂ ਕੋਲੋਂ ਪੁੱਛਿਆ,
ਕੀ ਤੁਸਾਂ ਕੋ ਇਹਨਾਂ ਸਾਰੀਆਂ ਗੱਲਾਂ ਦੀ ਸਮਝ ਆ ਗਈ ਹੈ?
ਉਹਨਾਂ ਆਖਿਆ,
ਹਾਂਜੀ।
ਉਸ ਸੁਣ ਉਹਨਾਂ ਕੋ ਆਖਿਆ,
ਮਤਲਬ ਇਹ ਹੈ ਜੇ ਹਰ ਇੱਕ ਬਣੀ ਇਸਰਾਈਲੀ ਜਿਹੜਾ ਮੂਸਾ ਦੀ ਸ਼ਰੀਅਤ ਵੀ ਸਿਖਾਉਂਦਾ ਹੋਵੇ ਅਤੇ ਖੁਦਾ ਦੀ ਬਾਦਸ਼ਾਹੀ ਵਿੱਚ ਸ਼ਾਗਿਰਦ ਵੀ ਹੋਵੇ, ਉਹ ਘਰਾਂ ਦੇ ਉਸ ਮਾਲਕਾਂ ਨਾਲ ਹੋਵੇ ਜਿਹੜਾ ਆਪਣੇ ਗੁਦਾਮਾਂ ਵਿੱਚੋਂ ਨਵੀਆਂ ਚੀਜ਼ਾਂ ਵੀ ਕੱਢਦਾ ਹੈ ਅਤੇ ਪੁਰਾਣੀਆਂ ਚੀਜ਼ਾਂ ਕੋ ਵੀ ਕੱਢਦਾ।
ਇਹ ਇਸ ਤਰ੍ਹਾਂ ਹੋਇਆ ਜੇ ਸਾਰੀਆਂ ਰਾਜ ਵਾਲੀਆਂ ਗੱਲਾਂ ਖਤਮ ਕਰਕੇ ਈਸੂ ਮਸੀਹ ਉੱਥੇ ਜੁਲਦਾ ਰਿਹਾ, ਅਤੇ ਉਸ ਜਿਹਾ ਹੀ ਮੋੜ ਆਇਆ ਜਿੱਥੇ ਉਹ ਨਿੱਕਾ ਜਿਹਾ ਵੱਡਾ ਹੋਇਆ ਸਾ। ਉੱਥੇ ਦੇ ਇਬਾਦਤ ਖਾਨੇ ਵਿੱਚ ਉਹ ਇਹਦੀ ਤਾਲੀਮ ਦੇਣੇ ਲੱਗਿਆ, ਅਤੇ ਉੱਥੇ ਦੇ ਲੋਕ ਉਸ ਦੀ ਤਾਲੀਮ ਸੁਣ ਕੇ ਮੁੱਚ ਹੈਰਾਨ ਹੋਏ ਅਤੇ ਇੱਕ ਹੀ ਦੂਏ ਕੋਲੋਂ ਪੁੱਛਣੇ ਲੱਗੇ,
ਇਹ ਕਿਸ ਤਰ੍ਹਾਂ ਇਤਨਾ ਸਿਆਣਾ ਹੋ ਗਿਆ, ਉਸ ਕੋ ਕਿਸ ਤਰ੍ਹਾਂ ਇਤਨੀ ਬੜੀ ਤਾਕਤ ਮਿਲੀ ਹੈ, ਜੇ ਇਹ ਜੇ ਬੜੇ ਵੱਡੇ ਕੰਮ ਉਹ ਕਰਦਾ, ਇਹ ਤਰਖਾਣਾ ਦਾ ਪੁੱਤਰ ਨਹੀਂ, ਉਸ ਦੀ ਮਾਂ ਮਰੀਅਮ ਨਹੀਂ, ਉਸ ਦੇ ਭਰਾ ਯਕੂਬ ਅਤੇ ਯੂਸਫ, ਸ਼ਮੂਮ ਅਤੇ ਯੋਗਦਾ ਨਹੀਂ, ਉਸ ਦੀਆਂ ਸਾਰੀਆਂ ਭੈਣਾਂ ਵੀ ਇੱਥੇ ਰਹਿਣੀਆਂ, ਫਿਰ ਉਸ ਕੋ ਕਿੱਥੋਂ ਇਤਨਾ ਅਕਲ ਆ ਗਿਆ?
ਪਰ ਇਸ ਤਰ੍ਹਾਂ ਵੀ ਉਹਨਾਂ ਸੁਣ ਉਸ ਕੋ ਕਬੂਲ ਨਾ ਕੀਤਾ ਅਤੇ ਰੱਦ ਕਰ ਛੋੜਿਆ। ਫਿਰ ਈਸੂ ਮਸੀਹ ਸੁਣ ਉਹਨਾਂ ਕੋ ਆਖਿਆ, ਜੇ
ਹਮੇਸ਼ਾ ਘਰਾਂ ਦਾ ਪੀਰ ਲੋਕ ਆਉਂਦਾ,
ਉਹਨਾਂ ਸੁਣ ਇਮਾਨ ਨਾ ਆਉਂਦਾ, ਅਤੇ ਇਸ ਵਾਸਤੇ ਉੱਥੇ ਉਹਨਾਂ ਸੁਣ ਜ਼ਿਆਦਾ ਮੌਜੇ ਵੀ ਨਾ ਦੱਸੇ।